ਧੰਨ ਬਦ ਬਖਤ ਖਮ ਚੂ ਬਖੇਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹੋ ਕਰਕੇ ਆਪ ਜੀ ਗੁਰੂ ਯਸ ਸਰਵਣ ਕਰ ਰਹੇ ਸੀ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਜੀਵਨ ਦੇ ਬਿਰਤਾਂਤ ਅੰਮ੍ਰਿਤ ਬਾਣੀ ਔਰ ਸੰਦੇਸ਼ ਦੀ ਵਿਚਾਰ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਦਰ 'ਤੇ ਜਾ ਕੇ ਮਜ਼ਲੂਮਾਂ ਨੇ ਬੇਵੱਸ ਹੋਇਆ ਨੇ ਪੁਕਾਰ ਕੀਤੀ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ 'ਤੇ ਪਹੁੰਚੇ ਨੇ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਤਿੰਨ ਗੁਰੂ ਕੇ ਸਿੱਖ ਨੇ, ਜਿਨ੍ਹਾਂ ਵਿੱਚੋਂ ਭਾਈ ਮਤੀ ਦਾਸ ਔਰ ਭਾਈ ਸਾਹਿਬ ਭਾਈ ਸਤੀ ਦਾਸ ਇਹ ਸਕੇ ਭਰਾ ਨੇ ਅਤੇ ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਹਕੂਮਤ ਵੱਲੋਂ ਔਰੰਗਜ਼ੇਬ ਦੇ ਤਖ਼ਤ ਵੱਲੋਂ ਰੱਖੀਆਂ ਗਈਆਂ। ਉਹ ਤਿੰਨ ਸ਼ਰਤਾਂ ਸਨ ਕਿ ਜਾਂ ਤਾਂ ਆਪ ਜੀ ਇਸਲਾਮ ਨੂੰ ਕਬੂਲ ਕਰੋ ਅਤੇ ਜੇ ਦੀਨ ਕਬੂਲ ਨਹੀਂ ਕਰਨਾ ਤਾਂ ਤੁਸੀਂ ਕਰਾਮਾਤ ਦਿਖਾਓ। ਜੇ ਇਹਨਾਂ ਦੋਨਾਂ ਵਿੱਚੋਂ ਨਾ ਕਰਾਮਾਤ ਨਾ ਇਸਲਾਮ ਕਬੂਲ ਕਰੋ ਤਾਂ ਫਿਰ ਤੀਸਰਾ ਤੁਸੀਂ ਤਿਆਰ ਰੱਖੋ ਕਿ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਤਨ ਨੂੰ ਤਖਤਿਆਂ ਵਿੱਚ ਬੰਨ੍ਹ ਕੇ ਆਰੇ ਦੇ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰ ਕੇ ਦੋ ਫਾੜ ਕਰ ਦਿੱਤਾ ਅਤੇ ਉਸ ਤਨ ਦੇ ਦੋ ਟੁਕੜਿਆਂ ਵਿੱਚੋਂ ਵੀ ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਆਵਾਜ਼ ਆਉਂਦੀ ਰਹੀ ਜਿਤਨੀ ਦੇਰ ਤੱਕ ਜਪਜੀ ਸਾਹਿਬ ਦਾ ਪਾਠ ਸੰਪੂਰਨ ਨਹੀਂ ਹੋ ਗਿਆ। ਅਤੇ ਇੱਕ ਅਰਜ਼ ਮੈਂ ਆਰੰਭ ਵਿੱਚ ਕਰਦਿਆਂ ਕਿ ਗੁਰੂ ਤੇਗ ਬਹਾਦਰ ਜੀ ਸਭ ਥਾਈਂ ਸਹਾਈ ਹੁੰਦੇ ਨੇ। ਕੇਵਲ ਮੈਂ ਅਰਜ਼ ਕਰਾਂ, ਪਾਣੀ ਦੇ ਬੇੜੇ ਬਾਹਰ ਨਹੀਂ ਲਾਉਂਦੇ, ਕੇਵਲ ਡੁੱਬਦੇ ਹੋ ਧਰਮ ਦੇ ਬੇੜੇ ਪਾਰ ਨਹੀਂ ਲਾਉਂਦੇ। ਮੇਰੇ ਸਮਰੱਥ ਗੁਰੂ ਤੇਗ ਬਹਾਦਰ ਤਾਂ ਸ਼ਹੀਦ ਹੋਣ ਤੋਂ ਬਾਅਦ ਵੀ ਆਪਣੇ ਸੀਸ ਦੇ ਰਾਹੀਂ ਯਾਤਰਾ ਕਰਕੇ ਭਾਵਨਾ ਵਾਲੇ ਸਿੱਖਾਂ ਦੀ ਝੋਲੀ ਵਿੱਚ ਖੈਰ ਪਾਈ ਜਾਂਦੇ। ਦਿੱਲੀ ਆਨੰਦਪੁਰ ਤੋਂ ਦਿੱਲੀ ਦਾ ਸਫ਼ਰ ਕੱਲ੍ਹ ਅਸੀਂ ਵਾਚਿਆ ਸੀ, ਹੁਣ ਸੀਸ ਦਾ ਸਫ਼ਰ ਹੈ। ਧੜ ਦਿੱਲੀ ਦੀ ਧਰਤੀ 'ਤੇ ਰਹਿ ਜਾਣਾ। ਦੁਨੀਆ ਵਿੱਚ ਸਿਰਫ ਇੱਕੋ ਇੱਕ ਮਿਸਾਲ ਹੈ ਕਿ ਸ਼ਹੀਦ ਹੋਣ ਤੋਂ ਬਾਅਦ ਵੀ ਕਿਸੇ ਦਰਵੇਸ਼ ਦਾ, ਗੁਰੂ ਦਾ ਸੀਸ ਵੱਖ ਵੱਖ ਥਾਵਾਂ ਤੋਂ ਲੰਘਦਾ ਹੋਇਆ ਉੱਥੇ ਬੈਠੇ ਕੋਈ ਸਿੱਖਾਂ ਦੇ ਅੰਦਰ ਨੂੰ ਟਿਕਾ ਦੇ ਗਿਆ ਹੋਵੇ। ਆਓ ਕਰੋ ਕਿਰਪਾਲਤਾ, ਆਪ ਜਿਤਨੇ ਵੀ ਬੈਠੇ ਹੋ ਇੱਕ ਕਿਰਪਾ ਕਰੋ ਗੁਰਮੁਖੋ। ਦੇਖੋ ਭਾਵੇਂ ਸਮੇਂ ਕਰਕੇ ਇਹ ਘਟਨਾ ਸਦੀਆਂ ਹੋ ਚੁੱਕੀਆਂ ਨੇ, ਪਹਿਲਾਂ ਵਾਪਰੀ ਹੈ, ਕਈ ਸਾਲਾਂ ਦਾ ਵੱਖ ਵੱਖ ਹੈ, ਥਾਂ ਕਰਕੇ ਆਪਾਂ ਉਸ ਥਾਂ ਤੋਂ ਬਹੁਤ ਦੂਰ ਬੈਠੇ ਹਾਂ ਦਿੱਲੀ ਤੋਂ, ਪਰ ਇੱਕ ਗੁਰੂ ਜੀ ਨੇ ਤੁਹਾਨੂੰ ਸੁਰਤ ਦੀ ਦਾਤ ਦਿੱਤੀ ਹੈ। ਜੇ ਸੁਰਤ ਵਿੱਚ ਗੁਰੂ ਜੀ ਦੀ ਯਾਦ ਟਿਕ ਜਾਏ, ਨਾ ਸਮਾਂ ਸਾਹਮਣੇ ਰਹਿੰਦਾ ਅਤੇ ਨਾ ਫਿਰ ਸ਼ੈਤਾਨ ਦੀ ਦੂਰੀ ਰਹਿੰਦੀ ਹੈ। ਜੇ ਦੂਰ ਬੈਠੇ ਹੋਏ ਪੁੱਤਰ ਦੀ ਯਾਦ ਆ ਜਾਏ ਤਾਂ ਅੱਖਾਂ ਛਲਕ ਆਉਂਦੀਆਂ ਨੇ, ਕਿਉਂਕਿ ਤੁਰ ਅੰਦਰ ਸਾਡਾ ਆਪਣੇ ਪੁੱਤਰ, ਆਪਣੇ ਪਿਤਾ ਜਾਂ ਆਪਣੇ ਪਰਿਵਾਰ ਨਾਲ ਜੁੜਦਾ ਹੈ। ਅਤੇ ਜੇ ਉਸ ਅੰਦਰ ਨੂੰ ਆਪਣੇ ਸਮਰੱਥ ਗੁਰੂ ਦੇ ਚਰਨਾਂ ਵੀ ਜੋੜ ਦਈਏ ਤਾਂ ਗੁਰੂ ਤੇਗ ਬਹਾਦਰ ਸਾਡੀ ਝੋਲੀ ਵਿੱਚ ਖੈਰ ਪਾਉਣਗੇ। ਕਰੋ ਕਿਰਪਾ ਸਾਧ ਸੰਗਤ, ਆਪ ਜੀ ਇਕਾਗਰਤਾ ਦੀ ਦਾਤ ਬਖਸ਼ੋ। ਆਪ ਵਿੱਚ ਪਰਮੇਸ਼ਵਰ ਗੁਰੂ ਵਰਤਦਾ ਹੈ, ਆਪ ਸੰਗਤ ਅਸੀਸ ਬਖਸ਼ੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਆਪਣੇ ਬਚਨਾਂ ਦੀ ਔਰ ਪਵਿੱਤਰ ਜੀਵਨ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਉਹਨਾਂ ਦੋ ਗੁਰਸਿੱਖਾਂ ਦੀ ਸ਼ਹਾਦਤ ਦਾ ਪਹਿਲਾਂ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀ ਲਿਆ ਹੈ। ਗੁਰੂ ਕੇ ਸਿੱਖ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤਨੀ ਕੁ ਉੱਚੀ ਹੈ। ਸਤਿਗੁਰੂ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ, ਖਾਸ ਕਰਕੇ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਦੀ ਭਗਤੀ ਕਰਨ ਵਾਲਿਆਂ ਲਈ ਵਰਤੇ ਗਏ। ਪਹਿਲਾ ਸ਼ਬਦ ਹੈ ਭਗਤ, ਜੋ ਭਗਤੀ ਵਿੱਚ ਗੁੜੁੰਦ ਹੈ। ਦੂਜਾ ਸ਼ਬਦ ਹੈ ਸੰਤ, ਜਿਹਦੀ ਜ਼ਿੰਦਗੀ ਦੇ ਵਿੱਚ ਸੱਤ ਨਿਮਰਤਾ ਅਤੇ ਤਿਆਗ ਆ ਗਿਆ ਹੈ। ਤੀਸਰਾ ਸ਼ਬਦ ਹੈ ਸਾਧ, ਜਿਸ ਨੇ ਜਿਉਂਦੇ ਜੀ ਆਪਣੇ ਜੀਵਨ ਨੂੰ, ਇੰਦਰੀਆਂ ਨੂੰ ਸਾਧ ਲਿਆ ਹੈ। ਚੌਥਾ ਸ਼ਬਦ ਹੈ ਪਰਮਾਰਥ ਨਾਲ ਜੁੜਿਆ ਗੁਰਮੁਖ, ਜਿਸ ਨੇ ਆਪਣੇ ਮੁੱਖ ਨੂੰ ਗੁਰੂ ਵਾਲੇ ਪਾਸੇ ਕਰ ਲਿਆ ਹੈ। ਅਤੇ ਪੰਜਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖ। ਅਤੇ ਕਦੀ ਗੁਰੂ ਸਾਹਿਬ ਤੋਂ ਪੁੱਛੋ, ਮਹਾਰਾਜ ਇਹ ਸਾਰੇ ਹੀ ਸਤਿਕਾਰਯੋਗ ਨੇ, ਪਰ ਗੁਰਸਿੱਖ ਦਾ ਦਰਜਾ ਇਹਨਾਂ ਵਿੱਚ ਕੀ ਹੋ ਗਿਆ ਹੈ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਕਿ ਧਨ ਧਨ ਭਾਗ ਤਿੰਨਾਂ ਭਗਤ ਜਨਾ ਇੱਕ ਇੱਕ ਤੁਕ 'ਤੇ ਰੋਕੇ। ਧਨ ਧਨ ਭਾਗ ਤਿੰਨਾਂ ਭਗਤ ਜਨਾ ਕਿਹੜੇ, ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਜਿਹੜੇ ਆਪਣੇ ਮੁੱਖ ਤੋਂ ਖਰੀ ਖਰੀ ਕਹਿੰਦੇ ਨੇ, ਉਹਨਾਂ ਭਗਤਾਂ ਦੇ ਭਾਗ ਬੜੇ ਚੰਗੇ। ਧਨ ਧਨ ਭਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁੱਖ ਕਹਿਤਿਆਂ, ਧਨ ਧਨ ਭਾਗ ਤਿੰਨਾਂ ਸੰਤ ਜਨਾ ਕਹਿਣ ਲੱਗੇ, ਉਹਨਾਂ ਸੰਤ ਜਨਾਂ ਦੇ ਭਾਗ ਵੀ ਚੰਗੇ ਨੇ ਜਿਹੜੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਗੀਤ ਪੈਗਾਉਂਦੇ। ਭਗਤ ਜਨ ਵੀ ਭਾਗਾਂ ਵਾਲੇ ਨੇ, ਸੰਤ ਜਨ ਵੀ ਭਾਗਾਂ ਵਾਲੇ ਨੇ, ਗੁਰਮੁਖ ਭਾਗਾਂ ਵਾਲੇ ਨੇ, ਉਹ ਕੀਰਤਨ ਕਰਦੇ ਨੇ। ਅਤੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ ਹਨ। ਸੰਤ ਵੀ ਚੰਗਾ, ਭਗਤ ਵੀ ਚੰਗਾ, ਸਾਧ ਵੀ ਚੰਗਾ, ਪਰ ਸਭ ਤੋਂ ਵੱਡਾ ਗੁਰੂ ਕਾ ਸਿੱਖ ਹੈ, ਜਿਹੜਾ ਸਿੱਖ ਆਪਣੀ ਖੌਮੇ ਨੂੰ ਮਿਟਾ ਕੇ ਗੁਰੂ ਚਰਨਾਂ ਵਿੱਚ ਜਾ ਕੇ ਡਿੱਗ ਪਿਆ। ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆਂ। ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆਂ। ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਕਹਿਣ ਲੱਗੇ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਤਿਆਂ। ਪਰ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜ੍ਹਦੇ। ਉਹਨਾਂ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ, ਉਹਨਾਂ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੇ, ਅਤੇ ਉਹਨਾਂ ਵੱਡਭਾਗੀ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਦਿਆਲਾ ਜੀ ਨੇ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦੀ ਪਰਿਭਾਸ਼ਾ ਦਿੰਦਿਆਂ ਇੱਕ ਬਚਨ ਕਿਹਾ ਹੈ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਸੂਰਮਾ ਉਹ ਵੇ ਕਿ ਜਿਹੜਾ ਮੈਦਾਨੀ ਜੰਗ ਵਿੱਚ ਜੂਝ ਕੇ ਆਪਣੇ ਆਪ ਨੂੰ ਖਤਮ ਕਰਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰਮਤਿ ਨੇ ਇੱਕ ਤਰ੍ਹਾਂ ਦਾ ਸੂਰਮਾ ਨਹੀਂ ਮੰਨਿਆ। ਬਾਹਰ ਬਾਹਾਂ ਵਿੱਚ ਤਾਕਤ ਹੋਵੇ, ਹਜ਼ਾਰਾਂ ਬੰਦਿਆਂ ਦਾ ਕਤਲ ਕਰਕੇ ਆ ਜਾਏ, ਜਾਂ ਕਿਤੇ ਲੜਨ ਗਿਆ ਮਰ ਜਾਏ, ਤਾਂ ਆਪਾਂ ਕਹਾਂਗੇ ਸੂਰਮਾ? ਬਿਲਕੁਲ ਨਹੀਂ। ਗੁਰਮਤਿ ਨੇ ਕਿਹਾ ਦੋ ਤਰ੍ਹਾਂ ਦੇ ਸੂਰਮੇ ਨੇ। ਗੁਰਸਿੱਖ ਪਹਿਲਾ ਉਹ ਸੂਰਮਾ ਹੈ ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਹੈ, ਅਤੇ ਜਿਸ ਨੇ ਆਪਣੇ ਅੰਦਰ ਨੂੰ ਜਿੱਤਿਆ ਉਹ ਗੁਰੂ ਕਾ ਸੂਰਮਾ ਬਾਹਰ ਦੇ ਮੈਦਾਨ ਨੂੰ ਵੀ ਜਿੱਤ ਕੇ ਆਉਂਦਾ ਹੈ। ਬਾਬਾ ਜੀ ਨੇ ਦੋ ਤਰ੍ਹਾਂ ਦੇ ਸੂਰਮੇ ਬਿਆਨ ਕੀਤੇ, ਅਤੇ ਇੱਕ ਸਿੱਖ ਵਿੱਚ ਦੋਨੋਂ ਇਹ ਗੁਣ ਨੇ। ਆਪ ਜੀ ਇੱਕ ਸਲੋਕ ਪੜ੍ਹਦੇ ਹੋ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਹੁਣ ਗਗਨ ਦਮਾਮਾ ਇਹ ਆਤਮਕ ਜੇਤੂ ਸੂਰਮੇ ਲਈ ਹੈ। ਗਗਨ ਦਾ ਅਖਰੀ ਅਰਥ ਹੈ ਆਕਾਸ਼, ਗਗਨ ਦੇ ਵਿੱਚ ਦਮਾਮੇ ਦਾ ਅਰਥ ਹੈ ਨਗਾਰਾ ਵੱਜਿਆ। ਹੁਣ ਕਿਹੜੇ ਆਕਾਸ਼ ਵਿੱਚ ਨਗਾਰਾ ਵੱਜਿਆ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਸਮ ਦੁਆਰ ਦੇ ਵਿੱਚ ਸ਼ਬਦ ਦੀ ਚੋਟ ਪਈ। ਸਿੱਖ ਕੇਵਲ ਬਾਹਰ ਦਾ ਸੂਰਮਾ ਨਹੀਂ, ਆਤਮ ਰਸੀਆ ਆਪਣੇ ਅੰਦਰ ਨੂੰ ਹਰ ਵੇਲੇ ਜਿੱਤ ਕੇ ਸ਼ਬਦ ਦੇ ਨਗਾਰੇ ਨੂੰ ਸੁਣਨ ਵਾਲਾ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਅਤੇ ਕਹਿੰਦੇ ਨੇ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਜਿਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਉਹਨੂੰ ਫਿਰ ਗੁਰੂ ਜੀ ਕਹਿੰਦੇ ਨੇ ਸੂਰਾਂ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਇਸੇ ਸੂਰਮੇ ਨੂੰ ਗੁਰੂ ਅਰਜਨ ਦੇਵ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਗੁਰਮੁਖੋ, ਜਿਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ, ਜਿਹੜੇ ਅੰਦਰੋਂ ਰੰਗੇ ਸੂਰਮੇ ਨੇ, ਇਹਨਾਂ ਨੂੰ ਬਾਬਾ ਨਾਨਕ ਜੀ ਕਹਿੰਦੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾਂ ਕੈ ਪਾਸ ਧੂੜ ਤਿਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਹਜ਼ੂਰ ਕਹਿਣ ਲੱਗੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ, ਅਤੇ ਕੱਲਾ ਨਾਮ ਦਾ ਰੰਗ ਨਹੀਂ, ਆਤਮ ਜਿਣੈ, ਜਿਹਨੇ ਆਪਣੇ ਅੰਦਰ ਦੇ ਫੁਰਨਿਆਂ ਨੂੰ ਅੰਦਰ ਨੂੰ ਜਿੱਤ ਲਿਆ ਹੈ। ਆਤਮ ਜਿਣੈ ਸਗਲ ਵਸਤਾਂ ਕਹਿ ਜਾਕਾ ਸਤਿਗੁਰ ਪੂਰਾ। ਮਹਾਰਾਜ, ਇਹ ਆਤਮਕ ਜੇਤੂ ਸੂਰਮੇ ਕਿਵੇਂ ਬਣੇ? ਸਾਹਿਬ ਨੇ ਕਿਹਾ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਗੁਰੂ ਜੀ ਨੂੰ ਫਿਰ ਪੁੱਛੀਏ, ਕਹਿਣ ਲੱਗੇ ਸੂਰਮਾ ਉਹ ਵੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਆਪਣੇ ਅੰਦਰ ਨੂੰ ਵੀ ਜਿੱਤੇ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਸੂਰਮਾ ਉਹ ਜਿਹਨੇ ਹੰਕਾਰ ਨੂੰ ਜਿੱਤ ਲਿਆ ਹੈ। ਇਹੋ ਜਿਹੇ ਸੂਰਮਿਆਂ ਦੇ ਸੰਬੰਧੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇੱਥੇ ਵੱਡੇ ਵੱਡੇ ਬਾਹਰ ਨੂੰ ਜਿੱਤਣ ਵਾਲੇ ਸੂਰਮੇ ਅੰਦਰ ਕਾਮ ਤੋਂ ਹਾਰ ਗਏ, ਕ੍ਰੋਧ ਤੋਂ ਮਾਰ ਖਾ ਗਏ, ਪਰ ਬਾਬੇ ਨਾਨਕ ਦਾ ਸਿੱਖ ਕੈਸਾ ਸੂਰਮਾ ਹੈ? ਕਹਿਣ ਲੱਗੇ ਐਸੋ ਕੌਣ ਬਲੀ ਰੇ। ਹਜ਼ੂਰ ਦੇ ਬਚਨ ਨੇ, ਕੋਈ ਹੈ ਐਸਾ ਬਲੀ? ਕਹਿਣ ਲੱਗੇ ਕੋਈ ਐਸਾ ਹੈ ਸੂਰਮਾ ਜਿਹੜਾ ਆਪਣੇ ਅੰਦਰ ਨੂੰ ਜਿੱਤਣ ਵਾਲਾ ਹੋਵੇ? ਇਹ ਸ਼ਬਦ ਹੈ ਚਾਰ ਬਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਇ ਛਲੀ ਰੇ, ਜਿਨ ਮਿਲ ਮਾਰੈ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਉਹ ਸਮੇਂ ਵਿੱਚ ਪੂਰਾ ਸੂਰਮਾ ਹੈ ਜਿਹਨੇ ਆਪਣੇ ਅੰਦਰ ਨੂੰ ਜਿੱਤਿਆ ਹੈ। ਆਪ ਤਵੱਜੋ ਦੇਣੀ ਥੋੜ੍ਹੀ ਜਿਹੀ, ਧੰਨ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 10 ਨਵੰਬਰ 1675 ਨੂੰ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਚੀਰ ਕੇ ਇਹਨਾਂ ਦੇ ਦੋ ਟੁਕੜੇ ਕਰ ਦਿੱਤੇ ਗਏ। ਭਾਈ ਮਤੀ ਦਾਸ ਦੋ ਟੁਕੜਿਆਂ ਵਿੱਚੋਂ ਜਪ ਪੜ੍ਹਦੇ ਪਏ ਨੇ। ਇੰਨੀ ਦੇਰ ਨੂੰ ਦੂਰ ਖਲੋਤਾ ਹੋਇਆ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਉੱਚੀ ਆਵਾਜ਼ ਵਿੱਚ ਕਹਿੰਦਾ ਹੈ ਕਿ ਗੁਰੂ ਦੇ ਸਿੱਖ ਦੇ ਦੋ ਟੁਕੜੇ ਕਰਨ ਵਾਲਿਓ, ਤੁਸੀਂ ਭਾਈ ਮਤੀ ਦਾਸ ਦੇ ਤਨ ਨੂੰ ਨਹੀਂ ਚੀਰਿਆ, ਸੱਚ ਜਾਣੋ ਤੁਸੀਂ ਆਪਣੀ ਹਕੂਮਤ ਦੀਆਂ ਜੜ੍ਹਾਂ ਦੇ ਵਿੱਚ ਅੱਜ ਆਰਾ ਫੇਰ ਦਿੱਤਾ, ਆਪਣੇ ਤਖਤ ਨੂੰ ਤੁਸੀਂ ਚੀਰਨ ਤੁਰ ਪਏ ਹੋ। ਭਾਈ ਦਿਆਲ ਦਾਸ ਨੇ ਇੰਨੇ ਸ਼ਬਦ ਕਹੇ ਅਤੇ ਇੰਨੀ ਦੇਰ ਨੂੰ ਜਲਾਦ ਨੇ ਅਤੇ ਕਾਜ਼ੀ ਨੇ ਆਵਾਜ਼ ਦੇ ਕੇ ਕਿਹਾ ਕਿ ਦੇਖ ਹੁਣ ਤੈਨੂੰ ਦੱਸਨੇ ਆ ਹਕੂਮਤ ਦੀਆਂ ਜੜ੍ਹਾਂ ਚੀਰੀਆਂ ਗਈਆਂ, ਤੇਰੇ ਨਾਲ ਕੀ ਬਣਦੀ ਹੈ। ਭਾਈ ਸਾਹਿਬ ਭਾਈ ਦਿਆਲਾ ਜੀ ਕੌਣ ਨੇ, ਮੈਂ ਉਹਨਾਂ ਦੇ ਸੰਬੰਧੀ ਇੱਕ ਅਰਜ਼ ਕਰ ਜਾਵਾਂ। ਗੁਰਮੁਖੋ, ਭਾਈ ਸਾਹਿਬ ਭਾਈ ਦਿਆਲਾ ਜੀ 12 ਭਰਾ ਨੇ, ਇਹਨਾਂ 12 ਦੇ ਵਿੱਚੋਂ 11 ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸੱਕੇ ਭਰਾ ਨੇ, ਜਿਨ੍ਹਾਂ ਦਾ ਬੰਧ ਕੱਟਿਆ ਗਿਆ ਸੀ। ਗੁਰਮੁਖੋ, ਜਿਸ ਬਚਿੱਤਰ ਸਿੰਘ ਨੇ ਮਸਤ ਹਾਥੀ ਦੇ ਸਿਰ ਵਿੱਚ ਨਾਗਨੀ ਮਾਰ ਕੇ ਉਹਨੂੰ ਮਾਰ ਦਿੱਤਾ, ਉਹ ਭਾਈ ਬਚਿੱਤਰ ਸਿੰਘ ਭਾਈ ਦਿਆਲਾ ਜੀ ਦਾ ਭਤੀਜਾ ਹੈ। ਜਿਸ ਭਾਈ ਨਗਾਈਆ ਜੀ ਨੇ ਗੁਰੂ ਕਲਗੀਧਰ ਉੱਚ ਦੇ ਪੀਰ ਬਣੇ ਨੇ ਅਤੇ ਆਪਣੇ ਵੱਲੋਂ ਘੋੜਾ ਪੇਸ਼ ਕੀਤਾ ਆਲਮਗੀਰ ਦੀ ਧਰਤੀ 'ਤੇ, ਉਹ ਭਾਈ ਸਾਹਿਬ ਭਾਈ ਨਗਾਈਆ ਜੀ ਭਾਈ ਦਿਆਲਾ ਜੀ ਦੇ ਸੱਕੇ ਭਰਾ ਨੇ। 12 ਭਰਾ ਨੇ, ਇੱਕ ਭਾਈ ਅਮਰਚੰਦ ਨੂੰ ਛੱਡ ਕੇ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਕੇਵਲ ਭਰਾਵਾਂ ਨੇ ਨਹੀਂ, ਭਾਈ ਦਿਆਲ ਦਾਸ ਜੀ ਦੇ ਪਿਤਾ ਦਾ ਨਾਮ ਹੈ ਭਾਈ ਮਾਈ ਦਾਸ, ਭਾਈ ਦਿਆਲ ਦਾਸ ਜੀ ਦੇ ਦਾਦਾ ਦਾ ਨਾਮ ਹੈ ਭਾਈ ਬੱਲੂ ਜੀ, ਅਤੇ ਭਾਈ ਬੱਲੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਅੰਮ੍ਰਿਤਸਰ ਦੀ ਜੰਗ ਹੋਈ ਅਤੇ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਦੇ ਦਾਦੇ ਨੇ ਸਿੱਖਾਂ ਦੀ ਪਹਿਲੀ ਜੰਗ ਵੀ ਸ਼ਹਾਦਤ ਦਾ ਜਾਮ ਪੀਤਾ ਸੀ। ਦਾਦਾ ਸ਼ਹੀਦ ਹੈ, ਆਪਣੇ ਸਮੇਤ 11 ਭਰਾ ਸ਼ਹੀਦ ਨੇ, ਅਤੇ ਭਾਈ ਦਿਆਲ ਦਾਸ ਜੀ ਦੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕੈਸੀ ਥਾਂ ਸੀ, ਕਿਹੜੀ ਜਗ੍ਹਾ ਸੀ ਭਾਈ ਦਿਆਲਾ ਜੀ ਦੀ, ਮੈਂ ਇੱਕ ਹੁਕਮਨਾਮਾ ਆਪ ਨਾਲ ਸਾਂਝਾ ਕਰਕੇ ਅੱਗੇ ਤੁਰਨਾ। ਪਟਨਾ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਜੀ ਗਏ। ਜਦੋਂ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਹੈ ਅਤੇ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਹਜ਼ੂਰ ਕਹਿ ਕੇ ਗਏ ਨੇ ਕਿ ਪਿੱਛੋਂ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੋਵੇਗੀ। ਹੁਕਮਨਾਮਿਆਂ ਵਿੱਚ ਭਾਈ ਦਿਆਲਾ ਜੀ ਨੂੰ ਘਰ ਬਾਰੀ ਸਿੱਖ ਲਿਖਿਆ ਹੈ ਕਿ ਘਰ ਦਾ ਪ੍ਰਬੰਧ ਕਰਨ ਵਾਲੇ ਭਾਈ ਦਿਆਲਾ ਜੀ ਨੇ। ਹੁਣ ਇਸ ਗੱਲ ਤੋਂ ਆਪ ਜੀ ਹਿਸਾਬ ਲਾ ਲਓ ਕਿ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ, ਇਹਨਾਂ ਦੀ ਸੰਭਾਲ ਕਰਨ ਵਾਲਾ ਗੁਰੂ ਕਾ ਸਿੱਖ ਭਾਈ ਸਾਹਿਬ ਭਾਈ ਦਿਆਲਾ ਜੀ ਪਟਨਾ ਸਾਹਿਬ ਦੀ ਧਰਤੀ 'ਤੇ ਪਰਿਵਾਰ ਦੀ ਸੰਭਾਲ ਕਰਦਾ ਹੈ, ਉਹ ਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਕਿੰਨਾ ਕੁ ਨੇੜੇ ਦਾ ਸਿੱਖ ਹੋਵੇਗਾ। ਇੱਕ ਹੁਕਮਨਾਮਾ ਲਿਖਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਪੜਤੇ ਪਟਨੇ ਦੀ ਸੰਗਤ ਨੂੰ, ਅਤੇ ਉਹਦੇ ਵਿੱਚ ਲਿਖਦੇ ਨੇ, ਮੈਂ ਹੈਰਾਨ ਹੋ ਗਿਆ, ਕਹਿਣ ਲੱਗੇ ਸਰਬੱਤ ਪਟਨੇ ਦੀ ਸੰਗਤ ਉੱਪਰ ਗੁਰੂ ਰੱਖਿਆ ਕਰੇਗਾ। ਉਹਦੇ ਵਿੱਚ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸਰਬੱਤ ਸੰਗਤ ਉੱਪਰ ਹੁਕਮ ਹੈ ਕਿ ਜੋ ਭਾਈ ਦਿਆਲ ਜੀ ਕਹਿਣ, ਜੋ ਭਾਈ ਦਿਆਲਾ ਜੀ ਕਹਿਣ, ਇਹਨਾਂ ਦਾ ਕਹਿਆ ਹੋਇਆ ਗੁਰੂ ਦਾ ਕਹਿਆ ਹੋਇਆ ਸਮਝਣਾ। ਗੁਰਮੁਖੋ, ਸਿੱਖ ਕਿੰਨਾ ਕੁ ਅੰਦਰੋਂ ਗੁਰੂ ਦੇ ਨੇੜੇ ਹੋ ਗਿਆ। ਕਹਿਣ ਲੱਗੇ ਭਾਈ ਦਿਆਲ ਦਾਸ ਕਾ ਕਹਿਆ ਹੋਇਆ, ਗੁਰੂ ਜੀ ਕਾ ਕਹਿਆ ਹੋਇਆ ਜਾਣਨਾ। ਅਤੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਪਹੁੰਚੇ ਨੇ, ਅੱਜ ਭਾਈ ਦਿਆਲ ਦਾਸ ਨਾਲ ਨੇ, ਭਾਈ ਮਤੀ ਦਾਸ ਦੇ ਤਨ ਦੇ ਟੁਕੜਿਆਂ ਤੋਂ ਬਾਅਦ ਇੱਕ ਦੇਗ ਉਬਾਲੀ ਗਈ, ਗਰਮ ਪਾਣੀ ਕੀਤਾ ਗਿਆ, ਥੱਲੇ ਦੇਗ ਦੇ ਲੱਕੜਾਂ ਬਾਲ ਕੇ ਸੁੱਕੀਆਂ, ਅੱਗ ਦੇ ਭਾਂਬੜ ਮਚਾਏ ਗਏ। ਅਤੇ ਜਦੋਂ ਦੇਗ ਦਾ ਪਾਣੀ ਉੱਬਣ ਲੱਗਾ ਅਤੇ ਕਹਿਣ ਲੱਗੇ, ਤੂੰ ਕਹਿੰਦਾ ਸੈ ਹਕੂਮਤ ਦੀਆਂ ਜੜ੍ਹਾਂ ਚੀਰ ਦਿੱਤੀਆਂ, ਆ ਦੇਖ ਉੱਬਲਦੀ ਦੇਗ ਵਿੱਚ ਤੈਨੂੰ ਬੈਠਣਾ ਪਏਗਾ। ਸ਼ਬਦ ਉਹੀ ਦੁਹਰਾਏ, ਜੇ ਗੁਰੂ ਵਾਲੇ ਪਾਸੇ ਤੁਰੇਗਾ ਤਾਂ ਦੇਗ ਉੱਬਲਦੀ ਸਾਹਮਣੇ ਹੈ, ਅਤੇ ਜੇ ਸਾਡੇ ਵੱਲ ਆਏਗਾ ਤਾਂ ਦੁਨੀਆ ਦੇ ਸੁੱਖ ਨੇ। ਭਾਈ ਸਾਹਿਬ ਭਾਈ ਦਿਆਲਾ ਜੀ ਉੱਠੇ। ਸਿੱਖ ਤਵਾਰੀ ਕਹਿੰਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਕੋਲ ਚਲੇ ਗਏ, ਆਪਣੀ ਸੱਚੀ ਸਰਕਾਰ ਨੂੰ ਦੋਨਾਂ ਦੀਦਿਆਂ ਨਾਲ ਰੱਜ ਕੇ ਦੇਖਿਆ, ਦੋਨਾਂ ਅੱਖਾਂ ਨਾਲ ਦਰਸ਼ਨ ਕੀਤੇ। ਤੇ ਹੱਥ ਜੋੜ ਕੇ ਸ਼ਬਦ ਕਹਿ ਖੇ ਮੇਰੇ ਸੱਚੇ ਪਾਤਸ਼ਾਹ ਅੱਜ ਆਪਣੇ ਸਿੱਖ 'ਤੇ ਕਿਰਪਾ ਕਰੀ ਕਿ ਕਦੀ ਲਾਹੌਰ ਦੀ ਧਰਤੀ ਸੀ ਅਤੇ ਔਰੰਗਜ਼ੇਬ ਦੇ ਦਾਦੇ ਜਹਾਂਗੀਰ ਨੇ ਇੱਕ ਗੁਰੂ ਅਰਜਨ ਦੇਵ ਜੀ ਲਈ ਤੁਹਾਡੇ ਦਾਦੇ ਲਈ ਦੇਗ ਉਬਾਲੀ ਸੀ ਲਾਹੌਰ ਦੀ ਧਰਤੀ ਸੀ ਅਤੇ ਜਹਾਂਗੀਰ ਦੀ ਦੇਗ ਉਬਾਲੇ ਪਈ ਮਾਰਦੀ ਸੀ ਅਤੇ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਤੁਸੀਂ ਉਬਲਦੀ ਦੇਗ 'ਚ ਬੈਠੇ ਅਤੇ ਅੱਜ ਤੇਰੇ ਸਿੱਖ ਦੀ ਬੇਨਤੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਵੇਂ ਪੰਜਵੇਂ ਜਾਮੇ ਵਿੱਚ ਦੇਗ ਦੇ ਉਬਾਲੇ ਸਹਾਰ ਗਿਓ ਅਤੇ ਰੱਬ 'ਤੇ ਕੀਤਾ ਹੋਇਆ ਤੈਨੂੰ ਮਿੱਠਾ ਲੱਗਿਆ ਅੱਜ ਕਿਰਪਾ ਕਰੀ ਤੇਰੇ ਤੋਂ ਬਾਅਦ ਤੇਰਾ ਸਿੱਖ ਉਬਲਦੀ ਦੇਗ ਵਿੱਚ ਬੈਠਣ ਲੱਗਾ ਹੈ ਮੇਰੇ ਕੋਲ ਸਮਰੱਥਾ ਨਹੀਂ ਜਿਵੇਂ ਪੰਜਵੇਂ ਜਾਮੇ ਵਿੱਚ ਦੇਗ ਦੇ ਉਬਾਲੇ ਸਹਾਰ ਲੈ ਅੱਜ ਸਿੱਖ ਵਿੱਚ ਬੈਠ ਕੇ ਦੇਗ ਦੇ ਉਬਾਲਿਆਂ ਨੂੰ ਸਹਾਰ ਜਾਏ ਦੇਖੋ ਕੁਰਬਾਨੀ ਕਰਕੇ ਵੀ ਗੁਰੂ ਨੂੰ ਆਵਾਜ਼ ਪੈ ਦਿੰਦੇ ਨੇ ਭਾਈ ਦਿਆਲਾ ਜੀ ਨੂੰ ਉਬਲਦੀ ਕੋਈ ਦੇਗ ਵਿੱਚ ਬਿਠਾਇਆ ਭਾਵੇਂ ਅਸੀਂ ਤਸਵੀਰਾਂ ਵਿੱਚ ਦੇਖਦੇ ਹਾਂ ਕਿ ਭਾਈ ਦਿਆਲਾ ਜੀ ਦਾ ਸੀਸ ਉਹਨਾਂ ਦੀ ਗਰਦਨ ਦੇਗ ਤੋਂ ਉੱਪਰ ਹੈ ਨਹੀਂ ਗੁਰਸਿੱਖੋ ਐਸਾ ਨਹੀਂ ਉਬਲਦੀ ਕੋਈ ਦੇਗ ਵਿੱਚ ਬਿਠਾਇਆ ਅਤੇ ਭਾਈ ਸਾਹਿਬ ਦੇ ਸੀਸ ਨੂੰ ਦੇਗ ਦੇ ਵਿੱਚ ਥੱਲੇ ਕਰਕੇ ਉੱਤੇ ਢੱਕਣ ਦੇ ਕੇ ਉੱਤੇ ਭਾਰ ਰੱਖ ਦਿੱਤਾ ਜਿਵੇਂ ਆਪਾਂ ਸਬਜ਼ੀ ਭਾਜੀ ਕਿਸੇ ਬਰਤਨ ਵਿੱਚ ਤਿਆਰ ਕਰਦੇ ਹਾਂ ਉੱਤੋਂ ਬਰਤਨ ਨੂੰ ਬੰਦ ਕਰਕੇ ਗੁਰਮੁਖੋ ਦੇਗ ਦਾ ਢੱਕਣ ਸੀ ਬੰਦ ਥੱਲੇ ਗੁਰੂ ਕਾ ਲਾਲ ਭਾਈ ਦਿਆਲਾ ਇਸ ਦੇਗ ਦੇ ਵਿੱਚ ਉਬਲਦਾ ਪਿਆ ਸੀ ਪਰ ਇਸ ਜ਼ਾਲਮ ਨੂੰ ਪਤਾ ਨਹੀਂ ਕੱਚੇ ਰੰਗ ਨੂੰ ਠੰਡੇ ਪਾਣੀ ਦੇ ਛੱਟੇ ਮਾਰੀਏ ਤੇ ਉਤਰ ਜਾਂਦਾ ਹੈ ਉਹ ਜਿਨ੍ਹਾਂ ਦੇ ਚੋਲੇ ਨਾਮ ਦੇ ਮਜੀਠੀ ਰੰਗ ਵਿੱਚ ਰੰਗੇ ਨੇ ਉਹਨਾਂ ਨੂੰ ਉਬਲਦਾ ਹੋਇਆ ਪਾਣੀ ਵੀ ਕੁਝ ਨਹੀਂ ਕਹਿ ਸਕਦਾ ਉਬਲਦੇ ਹੋਏ ਪਾਣੀ ਵਿੱਚ ਗੁਰੂ ਕਾ ਸਿੱਖ ਉਬਾਲੇ ਪਿਆ ਖਾਂਦਾ ਕੁਝ ਸਮੇਂ ਤੋਂ ਬਾਅਦ ਜਦੋਂ ਦੇਗ ਦਾ ਢੱਕਣ ਉਤਾਰਿਆ ਅਤੇ ਦੇਖੋ ਉਸ ਸਿੱਖ ਦੇ ਸਰੀਰ ਨੂੰ ਅੰਦਰ ਵਾਲਾ ਭਵਰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਸਮਾ ਚੁੱਕਾ ਸੀ ਅਤੇ ਭਾਈ ਦਿਆਲਾ ਜੀ ਦੀਆਂ ਖੱਡੀਆਂ ਤੋਂ ਉਹਨਾਂ ਦੀ ਚਮੜੀ ਜਿਹੜੀ ਹੈ ਵੱਖ ਹੋ ਚੁੱਕੀ ਸੀ ਕਹਿਣਾ ਸੌਖਾ ਹੈ ਕੇਵਲ ਦੇਗ ਵਿੱਚ ਉਬਾਲਿਆ ਨਖਾਂ ਉਬਾਲਣ ਤੋਂ ਬਾਅਦ ਭਾਈ ਸਾਹਿਬ ਦੀ ਚਮੜੀ ਵੱਖ ਦਿਸਦੀ ਏ ਖੱਡੀਆਂ ਦਾ ਢਾਂਚਾ ਵੱਖ ਦਿਸਦਾ ਪਰ ਇਹਨਾਂ ਨੂੰ ਪਤਾ ਨਹੀਂ ਕਿ ਇਹ ਢਾਂਚੇ ਤੱਕ ਸੀਮਤ ਨਹੀਂ ਇਹ ਤਾਂ ਭਾਈ ਦਿਆਲਾ ਉਸ ਗੁਰੂ ਦੀ ਗੋਦ ਵੀ ਜਾ ਸਮਾਇਆ ਹੈ ਜਿੱਥੇ ਕਦੀ ਖੁਸ਼ੀ ਕਦੀ ਗਮੀ ਕਦੀ ਰੋਗ ਕਦੀ ਸੋਗ ਇਹ ਉਸ ਘਰ ਵੀ ਚਲਾ ਗਿਆ ਜਿੱਥੇ ਬਾਬਾ ਜੀ ਨੇ ਕਿਹਾ ਖਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕੋ ਦੀਆ ਇਹ ਉੱਥੇ ਚਲਾ ਗਿਆ ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ ਭਾਈ ਦਿਆਲਾ ਉਸ ਘਰ ਵੀ ਚਲਾ ਗਿਆ ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇ ਠਾਉ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅੱਜ ਉਸ ਥਾਂ 'ਤੇ ਪਹੁੰਚ ਗਏ ਅਬ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਦਜੋ ਭਾਈ ਦਿਆਲਾ ਜੀ ਦੇਗ ਵਿੱਚ ਉਬਲੇ ਨੇ ਅਤੇ ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚੋਂ ਫਿਰ ਆਵਾਜ਼ ਦਿੱਤੀ ਕਿ ਗੁਰਸਿੱਖੋ ਤੁਸੀਂ ਦੇਗ ਵਿੱਚ ਉਬਾਲੇ ਖਾਧੇ ਨੇ ਭਾਈ ਦਿਆਲਾ ਸੱਚ ਜਾਣੀ ਅੱਜ ਦੇਗ ਵਿੱਚ ਉਬਲ ਕੇ ਸਿੱਖੀ ਹੋਰ ਪਰਪੱਕ ਹੋਈ ਗਏ ਅੱਜ ਲੋਕ ਦੇਗ ਦੇ ਚਾਰ ਚੁਫੇਰੇ ਉਬਲਦੀ ਕੋਈ ਦੇਗ ਨੂੰ ਦੇਖਦੇ ਨੇ ਕਦੀ ਸਮਾਂ ਆਵੇਗਾ ਗੁਰੂ ਕੇ ਸਿੱਖੋ ਤੁਹਾਡੇ ਇਸ ਥਾਂ ਤੋਂ ਲੋਕ ਧੂੜ ਚੁੱਕ ਕੇ ਆਪਣੇ ਮਸਤਕ 'ਤੇ ਲਾਇਆ ਕਰਨਗੇ ਹੁਣ ਤੀਸਰਾ ਸਿੱਖ ਭਾਈ ਸਾਹਿਬ ਭਾਈ ਸਤੀ ਦਾਸ ਜੀ ਆਏ ਨੇ ਭਾਈ ਸਾਹਿਬ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਦੇ ਸੱਕੇ ਭਰਾ ਨੇ ਇਹਨਾਂ ਦੇ ਪੜਦਾਦਾ ਨੇ ਭਾਈ ਪਿਰਾਗ ਦਾਸ ਜੀ ਜਿਨ੍ਹਾਂ ਨੂੰ ਭਾਈ ਪਿਰਾਗਾ ਜੀ ਕਹਿੰਦੇ ਹਾਂ ਉਹਨਾਂ ਨੇ ਵੀ ਸ਼ਹਾਦਤ ਦਾ ਜਾਮ ਪੀਤਾ ਸੀ ਭਾਈ ਪਿਰਾਗੇ ਦਾ ਪੜਪੋਤਾ ਭਾਈ ਮਤੀ ਦਾਸ ਸ਼ਹੀਦ ਹੋ ਚੁੱਕਾ ਹੈ ਭਾਈ ਸਤੀ ਦਾਸ ਦੇ ਸਾਹਮਣੇ ਆਏ ਕਹਿਣ ਲੱਗੇ ਦੇਖ ਇੱਕ ਨੂੰ ਆਰੇ ਨਾਲ ਚੀਰ ਦਿੱਤਾ ਦੂਜੇ ਨੂੰ ਦੇਗ ਵਿੱਚ ਉਬਾਲ ਦਿੱਤਾ ਤੇਰੀ ਹਾਲਤ ਵੀ ਇਹੋ ਜਿਹੀ ਕਰਾਂਗੇ ਕਿ ਲੋਕ ਦੇਖਦੇ ਰਹਿਣਗੇ ਇਸਲਾਮ ਨੂੰ ਕਬੂਲ ਕਰੇਗਾ ਮਾਨੋ ਸਿੱਖ ਦੇ ਅੰਦਰੋਂ ਆਵਾਜ਼ ਆ ਰਹੀ ਸੀ ਜੋ ਆਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ ਜਿਹੜੇ ਸ਼ਹੀਦੀ ਪਾਉਣ ਆਏ ਉਹਨਾਂ ਦਾ ਜੀਨ ਨਾਲ ਸੰਬੰਧ ਕੀ ਜੋ ਆਸ਼ਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ ਨਾ ਤਖਤੋ ਤਾਸ਼ ਨਾ ਹੂਰੋਂ ਕੀ ਕਸਰਤ ਹੈ خدا بھی خدائی دے تو وہ واپس موڑ دیتے ہیں، شہید کی جو موت ہے وہ قوم کی حیات ہے، حیات تو حیات وہ موت بھی حیات ہے۔ اسی تا تن نو کھلونا سمجھ کے آئے ہیں، تے گر سکھو ایک گل دھیان رکھو کہ گرو بڑا سمرت جے، ہن گرو جی پنجرے وچ بیٹھے دیکھ دے پے نے کنے کو بھاگاں والے سکھ ہون گے جنہاں دا انتلا سماں میرے نویں گردیو گرو تیگ بہادر جی دی نظر عنایت وچ ہویا ہووے گا۔ بھائی صاحب بھائی ستی داس جی لیاندے گئے، انہاں نو وی ایہی گلاں رٹیاں ہوئیاں کئیاں گیاں، کرامات دین جا موت۔ تے بھائی ستی داس دا اتر سی کہ ایک کام جلدی کرو، بھائی متی داس تے بھائی دیالا جی اسی آنندپور صاحب دی دھرتی تو اکٹھے آئے ہاں، ہن اس شریر نو چھڈن تو بعد دا جو سفر ہے اے دے وچ دوری نہ پاؤ، جتنی جلدی ہوے مینوں میرے ویر متی داس کول تے گرو کے سکھ بھائی دیالے دے کول بھیج دے۔ حکومت نے فتویٰ لا دیتا، تے فتویٰ کی لایا کہ اس سکھ دے چار چفیرے روح لپیٹیا جائے۔ گرمکھو کہنا بہت سوکھا جے تے سننا بھی بہت سوکھا ہے، پر اس درش نو کدی سامنے لیاؤ، ایک انگل کتے شیک لگ جائے تے کتنے دن آپاں حال پا ریا کرنے ہاں، اوے آخر کس مٹی دے بنے سن بابے نانک دے سکھ، آرے نل چر کے بھی گرو دے گیت پیا گاؤندا ہے تے دیگ وچ ابالے کھا کے کہندا سکھی پکی ہو رہی ہے، تے روح وچ لپیٹیا جانا ہے، تے خسدیا کہندا ہن دیری نہ کر، کوئی پاسا تن دا رہ نہ جائے روح تو بنا، تو روح لپیٹ کے اگ لان دی کر۔ میں ایتھے ایک پرمان دینا چاہنا گر سکھا، گرو تے سکھ دا نیہ کی ہے، پیار کی ہے۔ میرے گرو نانک صاحب نے نا ایک بہت سونی ادھارن دتی ہے، جڑا سکھاں تے ظلم کردا ہے کہ اس چونک نے سدا لی رہ جانا سی۔ ایتھے میں ایک ادھارن دو بینتیاں کرنیاں چاہنا، کدی سما سی کہ لال قلعہ سامنے دسدا سی چاندنی چونک تو، اج بھی تسی دیکھ دیو۔ میں ایتھے عرض کرنی چاہنا، سچ دا ڈلیا ہویا خون کدی بھی بیرت نہیں جاندا۔ سیانے لوگ کہندے نے شہیداں دا خون قوم دیاں نیاں پکیاں کردا ہے، شہیداں دا قوم خون قوم دے رخ نو جڑاں نو اپنے ولو طاقت دیندا ہے۔ ایک ودوان ہوئے نے سجن خے سکھ سن، انہاں نے اپنا تخلص رکھیا سی گگن پاکستان، امریکہ وچ سیٹ سن پیچھے جا چلانا کر گئے، انہاں نے لال قلعے نو مخاطب کر کے کچھ اکھر لکھے سن، کہن لگے او لال قلعے آ چاندنی چونک سی پہلا، پر شیش گنج تیرے تو پہلا نہیں سی، شیش گنج تو پہلا لال قلعہ بنیا ہے۔ کہن لگے تینوں بادشاہ نے بڑھایا تے زور نال طاقت نال بنوایا گیا، کہن لگے تیری کوئی اڑکھ تھوڑا ہے، ویکھو سجن دے سما دے۔ کہندے او لال قلعہ جیڑا طاقت والا آیا بنایا تینوں بادشاہ نے، تسو ہر طاقت والے اگے چکیوں، کدی تیرے تے خرا نشان چلاندے رہے، کدی تیرے تے برٹش دا نشان چلیا، انگلستان دا انگریز نے جھنڈا چلایا، کدی تیرے تے ترنگا چلیا۔ کہن لگے تیرا کوئی ایمان تھوڑا ہے، طاقت والا آوے تو چوک کے پہلے جھنڈے نو چھڈ کے دوجا پکڑ لینا ہے، او دیکھ تیرے سامنے شیش گنج گرو تیگ بہادر جی دا خون ڈلیا ہے، ایک دن کیسری بگا بگیل سنگھ چلا گئے، انہیں سدا لی چولدے رہنا، انہیں کدی کسے دی این نہیں منی، تیرے جھنڈے بدلے جان گے پر گرو تیگ بہادر دے جھنڈے نو دنیا دی کوئی طاقت نہیں بدل سکے گی۔ اتھے اج بھی کیسری چولدا پیا ہے۔ گرمکھو میں بانی وچوں ایک پرمان دینا چاہنا، صاحب گرو نانک صاحب نے بچن کیتے نے، دودھ اسی گھراں وچ ورتنے ہاں، حضور کہندے نے کوئی سجن مجھ دا دودھ چو کے لیایا تے اس دودھ نو بھانڈے نو خالی کر لگیا، انہیں دودھ والا بھانڈا خالی کیتا دوجے برتن وچ پایا، تے جیڑا اس بھانڈے دے اندر دودھ لگا سی پانی دے چھٹے مار کے اس لگے ہوئے دودھ نو اتار کے اس دودھ وچ پرت کے پانی پا دیتا جیڑا دودھ والا پانی سی۔ اسی پنڈاں وچ ایک شبد وردے ساں دودھ وچ ہنگال پانا، انہیں پانی پا دیتا تے بابا نانک جی کہندے نے اس دودھ وچ پانی آن دی دیر سی، ਕਿ ਦੁੱਧ ਨੇ ਪਾਣੀ ਨੂੰ ਆਪਣੇ ਵਿੱਚ ਥਾਂ ਦੇ ਦਿੱਤੀ, ਪਾਣੀ ਨੂੰ ਆਪਣਾ ਰੂਪ ਦੇ ਦਿੱਤਾ, ਅਤੇ ਉਸ ਦੁੱਧ ਨੇ ਇਸ ਪਾਣੀ ਦੀ ਕੀਮਤ ਆਪਣੇ ਜਿਤਨੀ ਪਾ ਦਿੱਤੀ। ਜਿਤਨਾ ਕੀਮਤੀ ਦੁੱਧ ਸੀ ਉਤਨਾ ਕੀਮਤੀ ਪਾਣੀ ਹੋ ਗਿਆ, ਆਪਣੇ ਵਰਗਾ ਰੂਪ ਦਿੱਤਾ, ਆਪਣੇ ਵੀ ਥਾਂ ਦਿੱਤੀ। ਅਤੇ ਜਦੋਂ ਉਸ ਦੁੱਧ ਨੂੰ ਅੱਗ ਦੇ ਉੱਤੇ ਰੱਖਿਆ, ਥੱਲੇ ਲੱਕੜਾਂ ਬਾਲੀਆਂ, ਅਤੇ ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਪਾਣੀ ਉੱਡਣਾ ਸ਼ੁਰੂ ਕਰ ਦਿੱਤਾ। ਪਾਣੀ ਨੂੰ ਸੇਕ ਲੱਗਾ ਅਤੇ ਬਾਪ ਬਣ ਕੇ, ਪਾਪ ਬਣ ਕੇ ਉੱਪਰ ਉੱਡਿਆ। ਅਤੇ ਬਾਬਾ ਨਾਨਕ ਜੀ ਨੇ ਦੇਖੋ ਉਦਾਹਰਨ ਕੈਸੀ ਲੈ ਲਈ, ਕਹਿਣ ਲੱਗੇ ਉਹ ਪਾਣੀ ਤੂੰ ਬੇਵਫਾ ਤਾਂ ਨਹੀਂ? ਪਾਣੀ ਪੁੱਛਦਾ ਕਿਉਂ? ਕਹਿੰਦਾ ਇਸ ਦੁੱਧ ਨੇ ਤੇਰੀ ਕੀਮਤ ਪਾਈ, ਤੈਨੂੰ ਰੂਪ ਦਿੱਤਾ, ਤੇਰੂੰ ਆਪਣੇ ਵਿੱਚ ਥਾਂ ਦਿੱਤੀ, ਅਤੇ ਮੁਸੀਬਤ ਆਈ ਸੇਕ ਲੱਗਾ, ਅਤੇ ਦੁੱਧ ਦੇ ਸੜਨ ਤੋਂ ਪਹਿਲਾਂ ਤੂੰ ਦੁੱਧ ਨੂੰ ਛੱਡ ਕੇ ਤੁਰ ਚੱਲਿਆ ਹੈ। ਪਾਣੀ ਨੇ ਉੱਤਰ ਦਿੱਤਾ ਮੈਂ ਬੇਵਫਾ ਨਹੀਂ, ਜਿਸ ਦੁੱਧ ਨੇ ਰੂਪ ਦਿੱਤਾ, ਮੈਨੂੰ ਥਾਂ ਦਿੱਤੀ, ਮੇਰੀ ਕੀਮਤ ਪਾਈ, ਮੈਂ ਚਾਹੁੰਦਾ ਵਾਂ ਮੇਰੇ ਪਿਆਰੇ ਨੂੰ ਸੇਕ ਲੱਗਣ ਤੋਂ ਪਹਿਲਾਂ ਮੈਨੂੰ ਅੱਗ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਚਾਹੀਦਾ ਹੈ। ਮੈਂ ਆਪਣੇ ਜਿੰਦੇ ਜੀ ਦੁੱਧ ਨੂੰ ਸੇਕ ਨਹੀਂ ਲੱਗਣ ਦਿਆਂਗਾ, ਪਹਿਲਾਂ ਮੈਨੂੰ ਸੇਕ ਸਾੜੇ, ਬਾਅਦ ਵਿੱਚ ਦੁੱਧ ਨੂੰ ਸੇਕ ਲੱਗੇਗਾ। ਅਤੇ ਕਹਿੰਦੇ ਨੇ ਨਾਲ ਹੀ ਦੁੱਧ ਨੇ ਆਵਾਜ਼ ਦਿੱਤੀ, ਇਹ ਪਾਣੀ ਜੇ ਤੂੰ ਮੈਨੂੰ ਪਿਆਰ ਕਰਨਾ ਹੈ, ਮੈਂ ਇਹੋ ਜਿਹਾ ਉਬਾਲਾ ਆਪਣਾ ਪੈਦਾ ਕਰਾਂਗਾ ਕਿ ਜਿਹੜੀ ਅੱਗ ਤੈਨੂੰ ਸਾੜਨਾ ਚਾਹੁੰਦੀ ਏ, ਮੈਂ ਇਹਦੇ ਉੱਤੇ ਪੈ ਕੇ ਅੱਗ ਨੂੰ ਹੀ ਸਦਾ ਲਈ ਬੁਝਾ ਦੇਵਾਂ। ਗੁਰਮੁਖ ਦੁੱਧ ਅਤੇ ਪਾਣੀ ਦੀ ਪ੍ਰੀਤ ਹੈ, ਸਿੱਖ ਅਤੇ ਗੁਰੂ ਦੀ ਪ੍ਰੀਤ। ਹਜ਼ੂਰ ਨੇ ਕਿਹਾ ਰੇ ਮਨ ਐਸੀ ਖਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਖੋਏ, ਜਿਵੇਂ ਦੁੱਧ ਦੀ ਅਤੇ ਪਾਣੀ ਦੀ। ਹੁਣ ਤੱਕੋ ਖਾਂ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਅਤੇ ਗੁਰੂ ਕੇ ਸਿੱਖ ਸਾਹਮਣੇ ਖਲੋਤੇ ਨੇ। ਪਤਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਨੂੰ ਰੁਲਦਿਆਂ ਨੂੰ ਥਾਂ ਕਿਸ ਨੇ ਦੇਣੀ ਹੈ? ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਸਾਡੀ ਕੀਮਤ ਕਿਸ ਨੇ ਜਾਣਨੀ ਸੀ? ਤੂੰ ਤਾਂ ਆਪਣਾ ਰੂਪ ਸਾਨੂੰ ਦੇਈ ਬੈਠਾ ਹੈ, ਤੇਰੇ ਵੱਲ ਵਧਣ ਤੋਂ ਪਹਿਲਾਂ ਅਸੀਂ ਪਾਣੀ ਦੀ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰਨਾ ਚਾਹੁੰਦੇ ਹਾਂ। ਅਤੇ ਅੱਗੋਂ ਆਵਾਜ਼ ਆ ਰਹੀ ਸੀ, ਸਿੱਖਾ ਜੇ ਤੂੰ ਪਾਣੀ ਦੀ ਤਰ੍ਹਾਂ ਕੁਰਬਾਨ ਕਰਨ ਤੁਰਿਆ ਹੈ, ਮੈਂ ਆਪਣਾ ਸੀਸ ਦੇ ਕੇ ਇਹੋ ਜਿਹਾ ਕੌਮ ਵਿੱਚ ਉਬਾਲਾ ਪੈਦਾ ਕਰਾਂਗਾ, ਤੈਨੂੰ ਚੀਰਨ ਵਾਲੇ, ਤੈਨੂੰ ਉਬਾਲਣ ਵੇਲੇ, ਤੈਨੂੰ ਰੂਹ ਵਿੱਚ ਸਾੜਨ ਵਾਲਿਆਂ ਦੀਆਂ ਮੈਂ ਜੜ੍ਹਾਂ ਹਿਲਾ ਕੇ ਰੱਖ ਜਾਵਾਂਗਾ। ਚੇਤੇ ਰੱਖਿਓ, ਹਜ਼ੂਰ ਨੇ ਕਿਹਾ ਰੇ ਮਨ ਐਸੀ ਖਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਖੋਏ, ਆ ਵੱਟਣ ਆਪੇ ਖਵੈ ਦੁੱਧ ਕੋ ਖਪ ਨਾ ਦੇ। ਦੁੱਧ ਨੂੰ ਸੇਕ ਲੱਗਣ ਤੋਂ ਪਹਿਲਾਂ ਪਾਣੀ ਨੂੰ ਸੇਕ ਲੱਗਦਾ ਹੈ। ਭਾਈ ਦਿਆਲਾ ਜੀ ਉਬਲ ਗਏ, ਭਾਈ ਸਤੀ ਦਾਸ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਲਿਆਂਦਾ। 10 ਨਵੰਬਰ 1675 ਦੀ ਸ਼ਾਮ ਖੋਣੀ ਸ਼ੁਰੂ ਹੋ ਗਈ, ਸੂਰਜ ਢਲਣ ਲੱਗਾ, ਅਤੇ ਭਾਈ ਸਾਹਿਬ ਭਾਈ ਸਤੀ ਦਾਸ ਦੇ ਚਾਰ ਚੁਫੇਰੇ ਰੂਹ ਲਪੇਟ ਦਿੱਤਾ ਗਿਆ, ਸਿਰਫ ਉਹਦਾ ਚਿਹਰਾ ਨੰਗਾ ਰੱਖਿਆ ਗਿਆ ਹੈ। ਗੁਰੂ ਤੇਗ ਬਹਾਦਰ ਜੀ ਵੱਲ ਮੁੱਖ ਹੈ ਅਤੇ ਅੰਦਰੇ ਅੰਦਰ ਅਰਦਾਸ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਅੰਦਰ ਨੂੰ ਬਲ ਦੇ। ਅਤੇ ਇੱਕ ਗੱਲ ਚੇਤੇ ਰੱਖਿਓ, ਗੁਰੂ ਤੇਗ ਬਹਾਦਰ ਜੀ 'ਤੇ ਭਰੋਸਾ ਕਰਨ ਵਾਲਿਓ, ਕਦੀ ਇਹ ਗੱਲ ਨਾ ਕਿਹਾ ਜੇ ਕਿ ਮੈਂ ਜ਼ਿੰਦਗੀ ਵਿੱਚ ਇਹ ਕੰਮ ਮੇਰੇ ਤੋਂ ਹੋ ਹੀ ਨਹੀਂ ਸਕਦਾ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦੋਹਰਾ ਕਿਹਾ, ਕਹਿੰਦੇ ਨੇ ਜਿੱਦਣ ਤੇਰਾ ਬਲ ਖਤਮ ਹੋ ਜਾਏ, ਜਿੱਦਣ ਤੈਨੂੰ ਦੁਨੀਆਂ ਦੇ ਬੰਧਨ ਆ ਪੈਣ, ਜਿੱਦਣ ਤੇਰਾ ਕਿਸੇ ਵੀ ਖੇਤਰ ਵਿੱਚ ਨੁਕਸਾਨ ਹੋ ਜਾਏ, ਆਤਮਕ ਪੱਖੋਂ, ਸਰੀਰਕ ਪੱਖੋਂ, ਵਪਾਰਕ ਪੱਖੋਂ, ਆਰਥਿਕ ਪੱਖੋਂ, ਗੁਰੂ ਤੇਗ ਬਹਾਦਰ ਦੀ ਟੇਕ ਲੈਣ ਵਾਲਿਆ ਘਬਰਾਈ ਨਾ, ਜੇ ਰੱਬ ਕਿਰਪਾ ਕਰੇ ਤੇ ਖਾਥੀ ਨੂੰ ਵੀ ਬਲ ਦੇ ਕੇ ਉਹ ਤੰਦਵੇ ਤੋਂ ਬਚਾ ਸਕਦਾ ਹੈ। ਸਾਹਿਬ ਦੇ ਬਚਨ ਤੁਸੀਂ ਪੜ੍ਹਦੇ ਹੋ, ਬਲ ਛੁੱਟ ਕੇ ਉਹ ਬੰਧਨ ਪਰੇ, ਅੰਦਰ ਦਾ ਬਲ ਚਲਾ ਗਿਆ, ਪਰ ਗੁਰੂ ਤੇਗ ਬਹਾਦਰ ਮਿਹਰ ਕਰੇ ਤੇ ਅੰਦਰ ਦੀ ਤਾਕਤ ਪੈਦਾ ਹੋ ਜਾਂਦੀ ਹੈ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਖੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਅਤੇ ਜਦੋਂ ਸਹਾਇਤਾ ਕਰਦਾ ਗੁਰੂ ਤੇਗ ਬਹਾਦਰ, ਫਿਰ ਕਹਿੰਦੇ ਨੇ ਬਲ ਖੋਵਾ ਬੰਧਨ ਛੁੱਟੇ, ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕਿਛ ਤੁਮਰੇ ਖਾਤਮੇ ਤੁਮੀ ਖੋਤ ਸਹਾਏ। ਖੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ ਰੂਹ ਦੀ ਅੱਗ ਵਿੱਚ ਆਪ ਵਰਤੀ, ਸਿੱਖ ਦੇ ਚਾਰ ਚੁਫੇਰੇ ਰੂਹ ਲਪੇਟਿਆ, ਰੂਹ ਦੇ ਉੱਤੇ ਛੋਟੀ ਜਿਹੀ ਰੱਸੀ ਬੰਨ ਦਿੱਤੀ ਗਈ। ਭਾਈ ਮਤੀ ਦਾਸ ਅੰਦਰੋਂ ਗੁਰੂ ਦੇ ਸ਼ਬਦ ਵੀ ਜੁੜ ਗਿਆ, ਪੈਰਾਂ ਵਾਲੇ ਪਾਸਿਓਂ ਸਿੱਖ ਦੇ ਪੈਰਾਂ ਨੂੰ ਰੂਹ ਨੂੰ ਲਾਂਬੂ ਲਾਇਆ ਗਿਆ। ਸੁੱਕਾ ਰੂਹ ਸੀ, ਲਾਂਬੂ ਲੱਗਾਂ ਅਤੇ ਸਿੱਖ ਦੇ ਤਨ ਦਾ ਮਾਸ ਚਿੜ ਚਿੜ ਕਰਕੇ ਸੜਨ ਲੱਗਾਂ। ਕੁਝ ਸਮਾਂ ਤਾਂ ਰੂੰ ਲਪੇਟਾ ਹੋਇਆ ਤਨ ਖਲੋਤਾ ਰਿਹਾ ਅਤੇ ਜਦੋਂ ਇਹ ਅੱਗ ਚਿਹਰੇ 'ਤੇ ਪੈ ਗਈ, ਛਾਤੀ ਨੂੰ ਸਾੜ ਦਿੱਤਾ, ਅੰਗ ਸਰੀਰ ਦਾ ਇੱਕ ਇੱਕ ਕਰਕੇ ਭੁੱਜਣ ਲੱਗਾ ਅਤੇ ਭਾਈ ਸਾਹਿਬ ਦੇ ਸਰੀਰ ਦਾ ਢਾਂਚਾ ਇੱਕੋ ਦਮ ਅੱਗੇ ਨੂੰ ਡਿੱਗਿਆ ਅਤੇ ਡਿੱਗਿਆ ਉਸ ਪਾਸੇ ਨੂੰ ਜਿਸ ਪਾਸੇ ਮੇਰੇ ਗੁਰੂ ਤੇਗ ਬਹਾਦਰ ਜੀ ਦਾ ਪਿੰਜਰਾ ਪਿਆ ਹੋਇਆ ਸੀ। ਖੇ ਸੱਚੇ ਪਾਤਸ਼ਾਹ, ਮੈਂ ਮਰ ਕੇ ਵੀ ਤੇਰੇ ਬੂਹੇ ਉੱਤੇ ਝੁਕਣਾ ਚਾਹੁੰਦਾ ਵਾਂ, ਮੈਂ ਤਨ ਦੇ ਸੜਨ ਤੋਂ ਬਾਅਦ ਵੀ ਤੇਰੇ ਚਰਨਾਂ ਵਿੱਚ ਆਪਣੇ ਆਪ ਨੂੰ ਫਿਦਾ ਕਰਨਾ ਚਾਹੁੰਦਾ ਵਾਂ। ਤੀਜਾ ਸਿੱਖ, ਇਹਦੇ ਸਰੀਰ ਦੀਆਂ ਲਪਟਾਂ ਨਿਕਲੀਆਂ ਅਤੇ ਦੇਖੋ ਗੁਰਸਿੱਖੋ, ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਦੇਖਦੇ ਰਹੇ ਮੇਰੀ ਸੱਚੀ ਸਰਕਾਰ। ਜਦੋਂ ਤੀਜਾ ਸਿੱਖ ਅੱਜ ਪਿੰਜਰ ਬਣ ਕੇ ਅੱਧ ਸੜਿਆ ਸਰੀਰ ਜ਼ਮੀਨ 'ਤੇ ਡਿੱਗਾ ਪਿਆ ਹੈ ਅਤੇ ਗੁਰੂ ਤੇਗ ਬਹਾਦਰ ਨੇ ਛਿਕਦੇ ਛਪਦੇ ਕੋਈ ਸੂਰਜ ਵੱਲ ਦੇਖ ਕੇ, ਢਲਦੀ ਕੋਈ ਸ਼ਾਮ ਵੱਲ ਤੱਕ ਕੇ ਫਿਰ ਪਰਤ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਧੰਨ ਸਿੱਖੀ। ਦੂਜੀ ਵਾਰੀ ਫਿਰ ਕਿਹਾ ਧੰਨ ਸਿੱਖੀ। ਤੀਜੀ ਵਾਰੀ ਫਿਰ ਕਿਹਾ, ਕਹਿਣ ਲੱਗੇ ਧੰਨ ਸਿੱਖੀ। ਅਤੇ ਇੱਕੋ ਦਮ ਤੀਜੀ ਵਾਰੀ ਧੰਨ ਸਿੱਖੀ ਕਹਿ ਕੇ ਮੁਸਕਰਾ ਪਏ। ਜਲਾਦ ਨੇ ਦੇਖਿਆ, ਕਹਿਣ ਲੱਗਾ ਖਾਦ ਹੋ ਗਈ, ਆਰੇ ਨਾਲ ਸਿੱਖ ਚੀਰਿਆ, ਉਬਲਦੇ ਪਾਣੀ ਵਿੱਚ ਉਹਦੀ ਚਮੜੀ ਅਤੇ ਖੱਡੀਆਂ ਵਾਹ ਕਰ ਦਿੱਤੀਆਂ, ਅੱਗ ਦੇ ਰੂੰ ਵਿੱਚ ਅੱਗ ਨਾਲ ਸਿੱਖ ਦਾ ਤਨ ਸਾੜ ਦਿੱਤਾ ਅਤੇ ਤੁਸੀਂ ਮੁਸਕਰਾਏ ਕਿਉਂ? ਅਤੇ ਗੁਰੂ ਤੇਗ ਬਹਾਦਰ ਦਾ ਉੱਤਰ ਸੀ, ਉਹ ਜਲਾਦ, ਇੱਕ ਉਸਤਾਦ ਨੇ ਵਿਦਿਆਰਥੀ ਨੂੰ ਸਿੱਖਿਆ ਦਿੱਤੀ ਹੋਵੇ, ਆਪਣੇ ਚੇਲੇ ਨੂੰ ਪੜ੍ਹਾਇਆ ਹੋਵੇ, ਵਿੱਦਿਆ ਦਿੱਤੀ ਹੋਵੇ, ਅਤੇ ਜਿਸ ਉਸਤਾਦ ਦੇ ਪੜ੍ਹਾਏ ਹੋਏ ਵਿਦਿਆਰਥੀ ਚੇਲੇ ਉਹਦੀਆਂ ਅੱਖਾਂ ਦੇ ਸਾਹਮਣੇ ਚੰਗਾ ਇਮਤਿਹਾਨ ਦੇ ਕੇ ਪਾਸ ਹੋ ਕੇ ਰੱਬ ਦੇ ਘਰ ਨੂੰ ਚਲੇ ਜਾਣ, ਉਹ ਉਸਤਾਦ ਸਮਝਦਾ ਅੱਜ ਮੇਰੀ ਮਿਹਨਤ ਸਫਲੀ ਹੋ ਗਈ। ਪਿਆਰਿਆਂ, ਮੈਂ ਮੁਸਕਰਾਇਆ ਤਾਂ ਵਾਂ ਕਿ ਗੁਰਮਤਿ ਦੇ ਪੜ੍ਹਾਏ ਹੋਏ ਸਿੱਖ ਅੱਜ ਉਹ ਸਾਬਤ ਪਰਮਾਤਮਾ ਦੇ ਘਰ ਨੂੰ ਜਾਂਦੇ ਪਏ ਨੇ। ਸ਼ਾਮ ਦਾ ਵੇਲਾ ਆਇਆ, ਮੇਰੀ ਸੱਚੀ ਸਰਕਾਰ ਦਾ ਪਿੰਜਰਾ ਪਰਤ ਕੇ ਫਿਰ ਉਸ ਹਵੇਲੀ ਨੂੰ ਲੈ ਤੁਰੇ ਨੇ ਅਤੇ ਨਾਲ ਟੰਡੋਰਾ ਪਿਟਵਾ ਦਿੱਤਾ ਕਿ 11 ਨਵੰਬਰ ਸੰਨ 1675 ਦੀ ਸਵੇਰ ਹੋਵੇਗੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਸਵੇਰੇ ਸਵੇਰੇ ਸ਼ਹੀਦ ਨਹੀਂ ਕੀਤਾ ਕਿ ਦੁਪਹਿਰ ਤੱਕ ਪੂਰਾ ਹਜੂਮ ਇਕੱਠਾ ਹੋ ਜਾਏ, ਜਿਹੜਾ ਤਿਲਕ ਅਤੇ ਜੰਜੂਨ ਦੇ ਸਾਹਮਣੇ ਉਹਨਾਂ ਦਾ ਸਾਥ ਦੇਣ ਲਈ ਖਲੋਤਾ ਹੈ, ਜਿਹਨੂੰ ਹਿੰਦੁਸਤਾਨ ਦੇ ਲੋਕਾਂ ਨੇ ਆਪਣਾ ਗੁਰੂ ਮੰਨ ਲਿਆ ਹੈ, ਸਵੇਰੇ ਦੁਪਹਿਰ ਢਲਣ ਤੋਂ ਬਾਅਦ ਉਹਨੂੰ ਚਾਂਦਨੀ ਚੌਂਕ ਵਿੱਚ ਤੇਗ ਦੇ ਨਾਲ ਕਤਲ ਕੀਤਾ ਜਾਏਗਾ, ਆਪਣੀ ਆਪਣੀ ਥਾਂ ਪਹਿਲਾਂ ਆ ਕੇ ਮਲ ਲੈਣੀ। ਗੁਰਮੁਖੋ, ਇਹ ਦੇਖੋ ਐਲਾਨ ਸ਼ਣਾ ਸ਼ਾਮ ਨੂੰ ਕੀਤਾ ਗਿਆ, ਢੰਡੋਰਾ ਪਟਵਾ ਦਿੱਤਾ। ਅੱਜ ਮੇਰੇ ਗੁਰੂ ਤੇਗ ਬਹਾਦਰ ਹਵੇਲੀ ਵਿੱਚ ਸਰੀਰਕ ਤੌਰ 'ਤੇ ਇਕੱਲੇ ਨੇ, ਪਿੰਜਰੇ ਵਿੱਚ ਖਲੋਤੇ ਨੇ। ਸਾਰੀ ਰਾਤ ਸਿੱਖਾਂ ਦਾ ਅੱਖਾਂ ਸਾਹਮਣੇ ਸੀਨ ਆਉਂਦਾ ਪਿਆ, ਆਰੇ ਨਾਲ ਚਿਰਦਾ ਹੋਇਆ ਕਹਿੰਦਾ, ਸੱਚੇ ਪਾਤਸ਼ਾਹ ਜਪਜੀ ਮੇਰਾ ਪੂਰਾ ਹੋ ਜਾਏ। ਉਬਲਦਾ ਹੋਇਆ ਦੇਗ ਵਿੱਚ ਕਹਿੰਦਾ, ਦਾਤਾ ਮੇਰਾ ਸਿਦਕ ਨਿਭ ਜਾਏ। ਰੂਹ ਵਿੱਚ ਲਪੇਟਿਆ ਹੋਇਆ ਸੜਦਾ ਹੋਇਆ ਕਹਿ ਰਿਹਾ, ਸੱਚੇ ਪਾਤਸ਼ਾਹ ਅੰਦਰ ਦੇ ਇਮਾਨ ਤੋਂ ਕਿਤੇ ਡੋਲ ਨਾ ਜਾਵਾਂ। ਸਤਿਗੁਰੂ ਨੇ ਰਾਤ ਪਿੰਜਰੇ ਵਿੱਚ ਬਤੀਤ ਕੀਤੀ। ਦੁਨੀਆਂ ਦਾ ਹੋ ਹਨੇਰ ਵਾਲਾ ਦਿਨ ਆਇਆ, 11 ਨਵੰਬਰ ਸੰਨ 1675 ਦਾ ਦਿਨ ਚੜਿਆ, ਇੱਧਰ ਸੂਰਜ ਦੀ ਲਾਲੀ ਚੜ੍ਹੀ, ਉੱਧਰ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਚਿਹਰੇ 'ਤੇ ਲਾਲੀ ਪਖਣ ਲੱਗੀ। ਦੁਪਹਿਰ ਹੋਣ ਲੱਗੀ ਹੈ, ਖਜ਼ੂਰ ਦਾ ਪਿੰਜਰਾ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ ਹੈ, ਜਿੱਥੇ ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ। ਇੱਥੇ ਇੱਕ ਬੋੜ ਦਾ ਰੁੱਖ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਲਾਲ ਦਾ ਨਾਮ ਸੀ ਜਲਾਦ ਦਾ ਜਲਾਲੂਦੀਨ, ਅਤੇ ਚੇਤੇ ਰੱਖਿਓ ਦਰੋਗੇ ਦਾ ਨਾਮ ਸੀ ਅਬਦੁੱਲਾ। ਇਹ ਤਿੰਨੇ ਹਕੂਮਤ ਵੱਲੋਂ ਅਹਿਲਕਾਰ ਆਏ, ਕਾਜ਼ੀ ਅਬਦੁਲ ਵਾਹਬ ਆਇਆ, ਦਰੋਗਾ ਅਬਦੁੱਲਾ ਆਇਆ, ਅਤੇ ਸਮਾਣੇ ਦਾ ਰਹਿਣ ਵਾਲਾ ਜਲਾਦ ਜਲਾਲੂਦੀਨ ਆਇਆ ਸੀ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਹੈ ਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਗਰਕ ਕੀਤਾ। ਕਿਉਂ ਸਮਾਣਾ ਗਰਕ ਕੀਤਾ ਸੀ? ਕਿਉਂਕਿ ਇਸ ਸਮਾਣੇ ਵਿੱਚ ਤਿੰਨ ਜਲਾਦ ਰਹਿੰਦੇ ਸਨ, ਜਲਾਲੂਦੀਨ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ, ਗੁਰੂ ਤੇਗ ਬਹਾਦਰ ਦੇ ਪੋਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ। ਤਾਂ ਹੀ ਸਮਾਣੇ ਵੱਲ ਬੰਦਾ ਸਿੰਘ ਬਹਾਦਰ ਗਿਆ।
ਕਹਿੰਦਾ ਮੇਰੇ ਸੀਨੇ ਨੂੰ ਓਨੀ ਦੇਰ ਤੱਕ ਠੰਡ ਨਹੀਂ ਜਿੰਨੀ ਦੇਰ ਤੱਕ ਮੈਂ ਇਹਨਾਂ ਜਲਾਦਾਂ ਨੂੰ ਸੋਧ ਨਾ ਲਵਾਂ। ਜਲਾਲੂਦੀਨ ਸਾਹਮਣੇ ਆਇਆ, ਗੁਰੂ ਤੇਗ ਬਹਾਦਰ ਜੀ ਪਿੰਜਰੇ ਵਿੱਚ ਨੇ, ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ, ਰੱਬ ਦੇ ਗੀਤ ਗਾਉਣ ਵਾਲਾ ਬੈਰਾਗ ਅਨੁਰਾਗ ਦਾ ਪੁਤਲਾ ਤਿਆਗੀ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਧਰਮ ਦੀ ਚਾਦਰ, ਖਿੰਦ ਦੀ ਚਾਦਰ, ਤਿਲਕ ਤੇ ਜੰਜੂ ਦਾ ਰਾਖਾਂ ਤੇ ਸ੍ਰਿਸ਼ਟੀ ਦੀ ਚਾਦਰ ਪਿੰਜਰੇ ਤੋਂ ਅੱਜ ਬਾਹਰ ਆਈ। ਤੇ ਉਸ ਵੇਲੇ ਇਹਨਾਂ ਨੇ ਕੋਈ ਸ਼ਬਦ ਕਹਿ ਹਜ਼ੂਰ ਦੇ ਸਾਹਮਣੇ ਖਲੋ ਕੇ ਕਾਜੀ ਨੇ ਕਿਹਾ, ਕਹਿਣ ਲੱਗਾ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੈਂ ਖਾਨਦਾਨੀ ਕਾਜ਼ੀ ਹਾਂ। ਇਹ ਗੱਲਬਾਤ ਹੋਈ, ਮੇਰਾ ਬਾਪ ਵੀ ਕਾਜ਼ੀ ਸੀ ਅਤੇ ਮੇਰਾ ਦਾਦਾ ਵੀ ਕਾਜ਼ੀ ਸੀ। ਅਸੀਂ ਮੁਗਲ ਹਕੂਮਤ ਵਿੱਚ ਕਈ ਪੀੜ੍ਹੀਆਂ ਤੋਂ ਕਾਜ਼ੀ ਦੀ ਪਦਵੀ 'ਤੇ ਹਾਂ। ਅਤੇ ਨਾਲ ਜਲਾਲੂਦੀਨ ਆ ਕੇ ਕਹਿੰਦਾ ਕਿ ਤੁਹਾਨੂੰ ਸ਼ਾਇਦ ਭੁਲੇਖਾ ਹੋਵੇ, ਜੇ ਇਹ ਖਾਨਦਾਨੀ ਕਾਜ਼ੀ ਹੈ ਅਤੇ ਮੈਂ ਖਾਨਦਾਨੀ ਜਲਾਦ ਖਾਂ। ਤੀਸਰਾ ਆਇਆ ਅਬਦੁੱਲਾ, ਕਹਿਣ ਲੱਗਾ ਮੈਂ ਖਾਨਦਾਨੀ ਦਰੋਗਾ ਵਾਂ। ਮੇਰੇ ਗੁਰੂ ਤੇਗ ਬਹਾਦਰ ਖਸ ਪਏ, ਕਹਿਣ ਲੱਗੇ ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਜਲਾਦ, ਤੂੰ ਖਾਨਦਾਨੀ ਦਰੋਗਾ, ਪਰ ਕਿੰਨਾ ਰੱਬ ਨੇ ਸਬੱਬ ਬਣਾਇਆ, ਮੈਂ ਖਾਨਦਾਨੀ ਸ਼ਹੀਦ ਖਾਂ। ਮੇਰਾ ਦਾਦਾ ਵੀ ਸ਼ਹੀਦ ਹੈ ਅਤੇ ਚੇਤੇ ਰੱਖਿਓ ਕੱਲ੍ਹ ਨੂੰ ਮੇਰੇ ਪੋਤੇ ਵੀ ਸ਼ਹੀਦ ਹੋਣੇ। ਤੁਸੀਂ ਖਾਨਦਾਨੀ ਕਾਜ਼ੀ, ਤੁਸੀਂ ਖਾਨਦਾਨੀ ਦਰੋਗੇ, ਤੁਸੀਂ ਖਾਨਦਾਨੀ ਜਲਾਦ, ਪਰ ਮੈਂ ਖਾਨਦਾਨੀ ਸ਼ਹੀਦ ਹਾਂ। ਪਰ ਇੱਥੇ ਥੋੜ੍ਹਾ ਜਿਹਾ ਫਰਕ ਪੈ ਜਾਣਾ। ਪੁੱਛਿਆ ਕਾਜ਼ੀ ਨੇ ਕਿਉਂ, ਕਹਿਣ ਲੱਗੇ ਤੇਰੇ ਖਾਨਦਾਨ ਵਿੱਚ ਕਾਜ਼ੀ ਦੀ ਪਦਵੀ ਨਹੀਂ ਰਹੇਗੀ, ਤੇਰੇ ਖਾਨਦਾਨ ਵਿੱਚ ਦਰੋਗੇ ਦੀ ਪਦਵੀ ਨਹੀਂ ਰਹੇਗੀ, ਅਤੇ ਜਲਾਦ ਤੇਰੇ ਖਾਨਦਾਨ ਵਿੱਚ ਤੇਰੀਆਂ ਜੜ੍ਹਾਂ ਖਿਲਾ ਦੇਣਗੇ, ਪਰ ਚੇਤੇ ਰੱਖੀ ਮੇਰੇ ਖਾਨਦਾਨ ਵਿੱਚ ਸ਼ਹੀਦੀਆਂ ਦੀ ਪਦਵੀ ਨੂੰ ਕੋਈ ਖੋਹ ਨਹੀਂ ਸਕੇਗਾ, ਮੇਰੇ ਖਾਨਦਾਨ ਵੀ ਜਗੀਰ ਚਲੇਗੀ। ਇੱਕ ਉਰਦੂ ਦੇ ਅਦੀਬ ਨੇ ਸ਼ਬਦ ਬੜੇ ਸੋਹਣੇ ਕਹੇ ਨੇ, ਕਹਿਣ ਲੱਗੇ ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ। ਮੇਰੇ ਘਰ ਵਿੱਚ ਸ਼ਹਾਦਤ ਦਾ ਕੁਰਸੀ ਨਾਮਾ ਹੈ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਮੇਰੇ ਤਾਂ ਪਰਿਵਾਰ ਆਉਣ ਵਾਲੇ ਨੇ ਵੀ ਸ਼ਹਾਦਤ ਦਾ ਜਾਮ ਪੀਣਾ ਹੈ। ਕਾਜ਼ੀ ਦੇ ਮੱਥੇ 'ਤੇ ਤਿਉੜੀ ਆਈ, ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਸਾਹਮਣੇ ਲਿਆ ਕੇ ਇਹਨਾਂ ਨੇ ਫਿਰ ਪ੍ਰਸ਼ਨ ਕੀਤੇ, ਕਹਿਣ ਲੱਗੇ ਅਜੇ ਵੀ ਮੌਕਾ ਹੈ, ਇਸਲਾਮ ਨੂੰ ਕਬੂਲ ਕਰ ਲਓ, ਬਖਸ਼ੇ ਜਾਓਗੇ, ਕਰਾਮਾਤ ਦਿਖਾ ਦਿਓ ਅਤੇ ਪਦਵੀ ਮਿਲੇਗੀ, ਨਹੀਂ ਤਾਂ ਮੌਤ ਵਾਸਤੇ ਤਿਆਰ ਹੋ ਜਾਓ। ਗੁਰੂ ਕੇ ਸਿੱਖੋ, ਇਸ ਰਾਤ 10 ਨਵੰਬਰ ਦੀ ਰਾਤ ਨੂੰ ਭਾਈ ਜੈਤੇ ਨੇ ਇਹਨਾਂ ਤਿੰਨਾਂ ਸਿੱਖਾਂ ਦੇ ਸਰੀਰ ਦੇਖੇ ਨੇ। ਤਵਾਰੀਖ ਚੁੱਪ ਹੈ ਕਿ ਇਹਨਾਂ ਪਵਿੱਤਰ ਦੇਹਾਂ ਨੂੰ ਕਿਸ ਨੇ ਸਮੇਟਿਆ ਹੋਵੇਗਾ। 10 ਨਵੰਬਰ ਦੀ ਰਾਤ ਸਾਰੀ ਰਾਤ ਭਾਈ ਜੈਤਾ ਨਹੀਂ ਸੁੱਤਾ, ਅਤੇ ਕਹਿੰਦੇ ਨੇ ਸਾਰੀ ਰਾਤ ਇਸ ਗੁਰਸਿੱਖ ਨੇ ਸਿਮਰਨ ਵਿੱਚ ਬਤੀਤ ਕੀਤੀ ਸੀ। ਕਿਉਂ ਕਿ ਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰੀ, ਇੱਕ ਤਾਂ ਮੇਰੇ ਅੰਦਰ ਨੂੰ ਇੰਨਾ ਕੁ ਧੀਰਜ ਦਈ ਕਿ ਜਦੋਂ ਤੇਰੇ ਸਿਰ 'ਤੇ ਤੇਗ ਚੱਲਦੀ ਹੋਵੇ ਤਾਂ ਮੇਰਾ ਹੌਕਾ ਅਤੇ ਮੇਰੀਆਂ ਅੱਖਾਂ ਦੇ ਅੱਥਰੂ ਨਾ ਬਾਹਰ ਨਿਕਲ ਆਉਣ। ਕਿਉਂ ਜੇ ਪਤਾ ਲੱਗ ਗਿਆ ਤਾਂ ਤੇਰੇ ਪਵਿੱਤਰ ਸੀਸ ਨੂੰ ਮੈਂ ਆਨੰਦਪੁਰ ਕਿਵੇਂ ਲੈ ਕੇ ਜਾਵਾਂਗਾ। ਕਿਰਪਾ ਕਰੀ, ਮੈਂ ਭੀੜ ਵਿੱਚ ਹਜ਼ੂਮ ਵਿੱਚ ਹੋਵਾਂਗਾ, ਪਰ ਤੇਰੇ ਸੀਸ 'ਤੇ ਤੇਗ ਚੱਲੇ ਅਤੇ ਮੇਰੇ ਮਿਹਰ ਕਰੀ, ਮੈਂ ਉਸ ਦ੍ਰਿਸ਼ ਨੂੰ ਆਪਣੇ ਅੰਦਰ ਜਰ ਸਕਾਂ। ਕਿਉਂਕਿ ਚਸ਼ਮਦੀਦ ਗਵਾਹ ਕੇਵਲ ਇੱਕ ਹੈ, ਰੰਗਰੇਟਾ ਗੁਰੂ ਕਾ ਬੇਟਾ ਭਾਈ ਸਾਹਿਬ ਭਾਈ ਜੈਤਾ ਜੀ। ਭਾਈ ਜੈਤਾ, ਅੱਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਰੀ ਰਾਤ ਸਿਮਰਨ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਆ ਗਿਆ, ਲੁਕਦਾ ਪਿਆ ਲੋਕਾਂ ਵਿੱਚੋਂ ਕਿ ਮੇਰੇ ਚਿਹਰੇ ਨੂੰ ਕੋਈ ਪਹਿਚਾਣ ਨਾ ਲਏ। ਦੂਰ ਖਲੋਤਾ ਦੇਖਦਾ ਕਿ ਮੇਰੇ ਖਿੰਦ ਦੀ ਸਰਕਾਰ, ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 'ਤੇ ਖੁਣ ਕੀ ਵਾਪਰਨੀ ਹੈ। ਹਜ਼ੂਰ ਨੂੰ ਬਾਹਰ ਕੱਢ ਕੇ ਜਦੋਂ ਪ੍ਰਸ਼ਨ ਕੀਤੇ ਗਏ ਕਿ ਇਸਲਾਮ, ਕਰਾਮਾਤ ਜਾਂ ਮੌਤ, ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਉਹ ਕੁਛ ਜੋ ਕੁਝ ਮੇਰੇ ਸਿੱਖ ਕਮਾ ਗਏ ਨੇ। ਜੇ ਚੇਲੇ ਇੰਨੀ ਵੱਡੀ ਕੁਰਬਾਨੀ ਕਰ ਸਕਦੇ ਨੇ ਤਾਂ ਤੂੰ ਗੁਰੂ ਤੋਂ ਇਹ ਆਸ ਰੱਖਣਾ ਉਹ ਡੋਲ ਜਾਏਗਾ? ਬਿਲਕੁਲ ਨਹੀਂ, ਤੈਨੂੰ ਸਵਾਲ ਕੀ ਨਹੀਂ ਕਰਨਾ ਚਾਹੀਦਾ। ਕਹਿਣ ਲੱਗੇ ਤੁਹਾਨੂੰ ਮੌਤ ਤੋਂ ਡਰ ਨਹੀਂ? ਮੇਰੇ ਗੁਰੂ ਤੇਗ ਬਹਾਦਰ ਕਹਿਣ ਲੱਗੇ, ਮੈਂ ਤਾਂ ਸਾਰੀ ਜ਼ਿੰਦਗੀ ਗੀਤ ਹੀ ਮੌਤ ਦੇਗਾ, ਮੈਨੂੰ ਮੌਤ ਤੋਂ ਡਰਾਉਣਾ ਚਾਹੁੰਦਾ? ਮੈਂ ਤੇ ਲੋਕਾਂ ਨੂੰ ਕਹਿ ਕੇ ਆਇਆ ਜੋ ਉਪਜਿਓ ਸੋ ਬਿਣਸ ਹੈ ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮੈਂ ਸੰਸਾਰ ਨੂੰ ਇਹ ਗੀਤ ਸੁਣਾ ਕੇ ਆਇਆ ਕਿ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਠਿਰ ਨਹੀਂ ਕੋਏ। ਮੈਂ ਲੋਕਾਂ ਨੂੰ ਕਹਿ ਕੇ ਆਇਆ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ ਕਹੋ ਨਾਨਕ ਤਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਮੈਂ ਲੋਕਾਂ ਨੂੰ ਕਹਿ ਕੇ ਆਇਆ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਮੈਂ ਸੰਸਾਰ ਨੂੰ ਕਹਿ ਕੇ ਆਇਆ ਚੇਤਨਾ ਕਹਿ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਨੀ। ਮੈਨੂੰ ਮੌਤ ਤੋਂ ਡਰਾਨੇ ਮੈਂ ਤਾਂ ਲੋਕਾਂ ਨੂੰ ਮੌਤ ਦਾ ਪਾਠ ਪੜ੍ਹਾਇਆ। ਅਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਆਪ ਜੀ ਅੰਤਲੀ ਇੱਛਾ ਕੀ ਹੈ।